ਜੇ ਸਿੱਧਾ ਅਰਥ ਵੀ ਲਾ ਲਈਏ ਨਾ ਨਾਨਕ ਨਿਰਗੁਣ ਗੁਣ ਕਰੇ ਤਾਂ ਗੁਰੂ ਨਾਨਕ ਦੇਵ ਜੀ ਨਿਰਗੁਣ ਆਰਿਆਂ ਨੂੰ ਗੁਣ ਸਮੇਤ ਕਰ ਦਿੰਦੇ ਨੇ। ਗੁਣਵੰਤਿਆਂ ਗੁਣ ਦੇ ਜਿਨ੍ਹਾਂ ਦੇ ਕੋਲ ਗੁਣ ਹੁੰਦਾ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ, ਕਹਿੰਦੇ ਇਹ ਬੰਦਾ ਅੱਛਾ ਇਹਨੂੰ ਹੋਰ ਗੁਣ ਦਿਓ। ਸੋ ਜਿਵੇਂ ਬਰਸਾਤ ਹੁੰਦੀ ਆ ਨਾ, ਬਰਸਾਤ ਜਦੋਂ ਹੁੰਦੀ ਹੈ ਜਿੱਥੇ ਬਿਲਕੁਲ ਵੀ ਪਾਣੀ ਨਹੀਂ ਖੜਾ ਜਿਨ੍ਹਾਂ ਛੱਪੜਾਂ ਵਿੱਚ, ਉਹਨਾਂ ਵਿੱਚ ਵੀ ਪਾਣੀ ਪੈ ਜਾਂਦਾ, ਜਿੱਥੇ ਪਹਿਲਾਂ ਪਾਣੀ ਹੈ ਉੱਥੇ ਹੋਰ ਪਾਣੀ ਪੈ ਜਾਂਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਕਥਾ ਕਰਦੇ ਨੇ, ਆਪ ਕਿਰਪਾ ਕਰਦੇ ਨੇ ਤਾਂ ਜਿਨ੍ਹਾਂ ਕੋਲ ਤਾਂ ਬਿਲਕੁਲ ਕੁਛ ਵੀ ਨਹੀਂ, ਜਿਹੜੇ ਬਿਲਕੁਲ ਨਾਸਤਕ ਜੇ ਨੇ, ਸ਼ਰਦ ਨਿਸ਼ਰਦਕ ਨੇ, ਉਹਨਾਂ ਵਿੱਚ ਸ਼ਰਧਾ ਪੈਦਾ ਕਰ ਦਿੰਦੇ ਨੇ। ਹੌਲੀ ਹੌਲੀ ਉਹ ਵੀ ਬਣ ਜਾਂਦੇ ਨੇ ਸ਼ਰਧਾਲੂ ਗੁਰੂ ਘਰ ਦੇ। ਜਿਨ੍ਹਾਂ ਦੇ ਵਿੱਚ ਗੁਣ ਹੈਗੇ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ, ਨਾਮ ਦੀ ਵਰਖਾ ਕਰਕੇ ਹੋਰ ਭਰ ਦਿੰਦੇ ਨੇ ਉਹਨਾਂ ਨੂੰ। ਪਰ ਇੱਕ ਗੱਲ ਹੈ ਕਿ ਤੇਹਾ ਕੋਈ ਨਾ ਸੁੱਝਈ, ਝੱਜਾ ਖਰਾਉਣ ਕਰਕੇ ਭਾਰਾ ਬਣ ਜਾਂਦਾ ਬਹੁਤ ਇਹ। ਵੈਸੇ ਤਾਂ ਝਈ ਅੱਖਰ ਜਿਹੜਾ ਹੈ ਬਹੁਤ ਹਲਕਾ ਬਣਦਾ ਝਈ, ਪਰ ਜਦੋਂ ਇਹਦੇ ਪਹਿਲਾਂ ਅੱਖਰ ਕੋਈ ਲੱਗ ਜੇ ਨਾ ਸੁੱਝ, ਫਿਰ ਇਹ ਬਣ ਜਾਂਦਾ ਸੁੱਝਈ। ਅਜੂਜ ਹੈ ਉਹ ਜਾਪ ਸਾਹਿਬ ਚ ਨਾ, ਅਚੰਝ ਹੈ ਉਹ ਬੋਲਣਾ ਬਹੁਤ ਔਖਾ ਹੈ। ਆਪਾਂ ਵੈਸੇ ਆਮ ਤੌਰ 'ਤੇ ਉੱਥੇ ਜੱਜਾ ਹੀ ਜ਼ਿਆਦਾ ਵਰਤਦੇ ਹਾਂ, ਅਝੂਜ ਹੈ ਅਝੰਝ ਹੈ, ਪਰ ਹੈ ਉਹ ਝੱਜੇ ਦੋਵੇਂ। ਇਸ ਕਰਕੇ ਝੱਜੇ ਦੋ ਬੋਲਣ ਲਈ ਥੋੜ੍ਹਾ ਜ਼ੋਰ ਲੱਗਦਾ। ਇੱਥੇ ਵੀ ਤੇਹਾ ਕੋਈ ਨਾ ਸੁੱਝਈ, ਉਹ ਹੈ ਜਾਂ ਕੋਈ ਨਹੀਂ ਸੁੱਝਦਾ, ਕੋਈ ਦਿਖਦਾ ਨਹੀਂ। ਜੇ ਤਿਸ ਗੁਣ ਕੋਏ ਕਰੇ, ਜਿਹੜਾ ਉਸ ਵਾਹਿਗੁਰੂ 'ਤੇ ਪਰਉਪਕਾਰ ਕਰੇ ਕਿ ਵਾਹਿਗੁਰੂ ਮੈਂ ਤੇਰੇ 'ਤੇ ਪਰਉਪਕਾਰ ਕਰਦਾ। ਪੁੱਛੋ ਤਾਂ ਕਿਸੇ ਨੂੰ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੁੱਛੋ, ਮਾਇਆ ਨੂੰ ਪੁੱਛੋ, ਦੇਵੀ ਦੇਵਤਿਆਂ ਨੂੰ ਪੁੱਛੋ, ਪੀਰਾਂ ਪੈਗੰਬਰਾਂ ਨੂੰ ਪੁੱਛੋ, ਔਲੀਆਂ ਮੌਲੀਆਂ ਨੂੰ ਪੁੱਛੋ, ਪੁੱਛੋ ਦੁਨੀਆਂ 'ਚ ਕਿਸੇ ਨੂੰ, ਕਿਉਂ ਬਈ ਰੱਬ 'ਤੇ ਪਰਉਪਕਾਰ ਕਰਦਾ ਤੂੰ? ਕੋਈ ਕਰ ਸਕਦਾ ਰੱਬ ਦੇ ਉੱਤੇ ਪਰਉਪਕਾਰ? ਕੋਈ ਨਹੀਂ ਕਰ ਸਕਦਾ। ਕੋਈ ਕਹੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਰਉਪਕਾਰ ਕਰ ਰਿਹਾ ਰੁਮਾਲਾ ਦੇ ਕੇ, ਮੈਂ ਚਾਣਨੀ ਲਿਆਂਦੀ, ਮੈਂ ਸੋਨਾ, ਓਏ ਮਿੱਟੀ ਹੈ, ਕੁਛ ਨਹੀਂ ਦੇ ਸਕਦੇ ਆਪਾਂ ਮਹਾਰਾਜ ਨੂੰ। ਕਦੇ ਨਹੀਂ ਕਹਿਣਾ ਕਿ ਮੈਂ ਗੁਰਦੁਆਰੇ ਨੂੰ ਦੇ ਰਿਹਾ, ਇਹ ਤਾਂ ਇਹਨਾਂ ਦਾ ਹੀ ਹੈ ਜਿਹੜਾ ਆਪਾਂ ਦਿੰਦੇ, ਸੰਬੰਧ ਤਾਂ ਇਹਨਾਂ ਦਾ ਹੀ ਹੁੰਦਾ। ਜਿਹੜਾ ਆਪਾਂ ਖਾ ਰਹੇ 90% ਬਾਕੀ ਦਾ ਉਹ ਵੀ ਇਹਨਾਂ ਦਾ ਹੀ ਹੈ। ਜਿਹੜੇ ਗੁਣ ਦਿੱਤੇ ਹੋਏ ਨੇ ਆਪਾਂ ਨੂੰ ਉਹ ਵੀ ਇਹਨਾਂ ਦੇ ਹੀ ਨੇ। ਆਪਣੇ ਕੋਲ ਕੀ ਹੈ? ਆਪਣੇ ਕੋਲ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਜਿਹਾ ਬੰਦਾ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਪਰਮਾਤਮਾ ਦੇ ਉੱਤੇ ਪਰਉਪਕਾਰ ਕਰ ਸਕਦਾ ਹੋਵੇ। ਪਰਉਪਕਾਰ ਕਰਨਾ ਪਰਮਾਤਮਾ ਉੱਤੇ ਬਹੁਤ ਔਖਾ, ਕਿਹਨੇ ਕਰਨਾ? ਕੋਈ ਨਹੀਂ ਕਰ ਸਕਦਾ। ਸਾਰੇ ਜਣੇ ਪਰਮਾਤਮਾ ਤੋਂ ਗੁਣ ਲੈਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਉਸ ਅਕਾਲ ਪੁਰਖ ਦੇ ਅੱਗੇ ਆਪਾਂ ਸਿਰਫ ਇੱਕੋ ਹੀ ਬੇਨਤੀ ਕਰੀਏ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਾਤੇ ਹੀ। ਆਪਾਂ ਤਾਂ ਕਿਰਪਾ ਹੀ ਮੰਗਣੀ ਆ ਹਮੇਸ਼ਾ, ਆਪਾਂ ਕੀ ਪਰਉਪਕਾਰ ਕਰਨੇ ਨੇ? ਇਹ ਅਣਜਾਣ ਬੰਦੇ ਹੁੰਦੇ ਜਿਹੜੇ ਕਹਿੰਦੇ ਮੇਰੇ ਪੱਥਰ 'ਤੇ ਮੇਰਾ ਨਾਂ ਲਿਖੋ, ਮੇਰਾ ਇੱਥੇ ਨਾਂ ਚਮਕ ਜਾਏ, ਐਂ ਹੋ ਜਾਏ। ਪਹਿਲਾਂ ਦੇਖ ਤਾਂ ਲਓ ਗੱਲ ਕਿਹਦੇ ਨਾਲ ਕਰ ਰਹੇ ਹਾਂ। ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਜਿਹਨੇ ਸਭ ਕੁਝ ਦਿੱਤਾ, ਉਸ ਮਾਲਕ ਨਾਲ ਕਦੇ ਐਸੀ ਗੱਲ ਨਹੀਂ ਕਰਨੀ। ਇਸੇ ਪੌੜੀ ਦੇ ਇੱਕ ਵਿਦਾਂਤਕ ਅਰਥ ਨੇ, ਜਿਹੜੇ ਥੋੜ੍ਹੇ ਜਿਹੇ ਹੈ ਤਾਂ ਟੇਢੇ ਢੰਗ ਦੇ ਅਰਥ ਹੁੰਦੇ, ਜਦੋਂ ਕਿਉਂਕਿ ਆਮ ਜਦੋਂ ਆਪਾਂ ਇਹ ਚੀਜ਼ਾਂ ਨਹੀਂ ਸੁਣੀਆਂ ਹੁੰਦੀਆਂ ਉਦੋਂ ਆਪਾਂ ਨੂੰ ਬਹੁਤ ਔਖੇ ਲੱਗਦੇ ਨੇ। ਫਿਰ ਕੱਲ੍ਹ ਨੂੰ ਆਪਾਂ ਉਹਨਾਂ ਅਰਥਾਂ ਦੀ ਫਿਰ ਵਿਚਾਰ ਕਰ ਲਵਾਂਗੇ। ਪਹਿਲਾਂ ਮੇਰਾ ਵਿਚਾਰ ਇਹੀ ਬਣੇ ਨਾ ਸੁਣਾਵਾਂ ਇਹ, ਕਿਉਂਕਿ ਜਿਨ੍ਹਾਂ ਨੇ ਵਿਦਾਂਤ ਦੀਆਂ ਪੁਸਤਕਾਂ ਨਹੀਂ ਪੜ੍ਹੀਆਂ ਹੁੰਦੀਆਂ ਫਿਰ ਉਹਨਾਂ ਲਈ ਤਾਂ ਉਹ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਨੇ। ਪਰ ਇਹ ਹੁੰਦਾ ਨਾ ਵੀ ਜਿਵੇਂ ਕਦੇ ਨਾ ਕਦੇ ਕੋਈ ਨਾ ਕੋਈ ਫਿਰ ਬੰਦਾ ਇਹੋ ਜਿਹਾ ਹੁੰਦਾ ਵੀ ਉਹ ਸੁਣ ਵੀ ਲੈਣ, ਨਾਲੇ ਸੁਣੇ ਬਿਨਾਂ ਆਪਾਂ ਨੂੰ ਗਿਆਨ ਹੁੰਦਾ ਹੀ ਨਹੀਂ। ਪਰ ਆਪਾਂ ਜਿੰਨੀ ਪੰਜਵੀਂ ਪੌੜੀ ਵਿੱਚ ਜਿੰਨਾ ਸਭ ਕੁਝ ਸੁਣ ਲਿਆ ਉਹੀ ਕੁਛ ਆਵੇਗਾ ਦੁਬਾਰਾ, ਇੰਨਾ ਔਖਾ ਵੀ ਨਹੀਂ ਆਉਣਾ ਉਹਦੇ ਵਿੱਚ ਦੁਬਾਰਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਠਵੀਂ ਪੌੜੀ ਵਿੱਚ ਸਰਵਣ ਦੀ ਮਹਿਮਾ ਨੂੰ ਕਥਨ ਕਰਦਿਆਂ ਸਿੱਧਾਂ ਨੂੰ ਦੱਸਦੇ, ਕਹਿੰਦੇ ਸਰਵਣ ਦੀ ਮਹਿਮਾ ਦੱਸੋ ਮਹਾਰਾਜ, ਸੁਣਨ ਦੇ ਨਾਲ ਜਿਹੜਾ ਕਿੰਨਾ ਕੁ ਮਹੱਤਵ ਮਿਲਦਾ। ਆਪ ਜੀ ਨੇ ਕਿਹਾ ਕਿ ਸੁਣਿਆ ਫਿਰ ਮੰਨਿਆ, ਮਨ ਕੀਤਾ ਭਾਓ, ਜਾਂ ਗਾਵੀਐ ਸੁਣੀਐ ਮਨ ਰੱਖੀਐ ਭਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣਿਆ ਸਿ सिद्ध पीर सुरनाथ ये दो तीन भाव आने हैं। एक तो सुन कहते देखो जे सुनांगे नहीं फिर पता नहीं लगना सिद्ध कौन है। ये तो आप पाठ करते रोज ही पढ़ जाने कि सुनया सिद्ध पीर सुरनाथ। अगली पंक्ति सुनया धरतवले आका, फिर अगली पंक्ति, फिर अगली पंक्ति रोज पाठ करते। पर यह है भी थोड़ा जा प्यार नाल जे देखो कि सुनया ही पता लगता कि फलाना बंदा सिद्ध है। तो सिद्ध किनू कहने? सिद्धियां संपन्न, जिन्हां ने रिद्धियां सिद्धियां की प्राप्ति की हुंदी है। 84 आसन लाउंदे ने गोरख दे चेले ने 84 सिद्ध तो उहने जिहड़े गोरख दे चेले ने। 84 सिद्ध एक होर भी ने, वक्खो वक्खरे दो वारी 84 सिद्ध आउंदे ने। इस प्रकार पीर जिहड़े मुसलमानां दे वडक्के हुंदे ने, वड्डियां नूं पीर मंनदे ने। कई भेद होंदे ना, एक हुंदा शेख, एक पीर, एक पैगंबर, एक औलीए मौलीए, एक फकीर फकर, यह कई हुंदे ने। इस करके इन्हां दा फर्क थोड़ा थोड़ा हुंदा। सुन के ही पता लगता कि पीर है, पीर बुद्धू शाह है, पीर मियां मीर है। सुर सुर तो पढ़ लिया, जे कोई बच्चा पढ़े सुर बाजे की समझ ही जाऊगा। कई बार आम बंदे नहीं पता सुर की है, अगला कहना वो जी बाजे जी सुर होंगे जो नहीं वो होनी या कोई होर चीज होनी। सुर सुर नाम देवते दा, नाथ सुन के ही पता लगता कि नाथ है। किन्ने नाथ है? नौ नाथ। सुन के पता लगे ना नौ नाथ। जब तक आप किसी गल नूं सुनते नहीं उदों तक आपां किसे गल दा ज्ञान हो ही नहीं सकता। इस करके महाराज कहने सुनिया धरत धवल आकाश। सुन के ही पता लगता है कि धरती दे थले धौला बलद खड़ा है, कि वह धौला बलद केड़ा धर्म है। इस गल दा सुन के ज्ञान हुंदा। आकाश आसमान वाल नूं छोटा जा बच्चा देखता पर उन्हों ज्ञान नहीं कि इहदा नाम आकाश है। जदों मां बाप तो सुन लैंदा तां उन्हों पता लगता इहदा नाम आकाश है। सुन के ज्ञान हुंदा ना। सो इस करके सतगुरु महाराज कहने सुन नाल बहुत फायदा। जिवें कोई कहे मैं नहीं कथा सुनदा, मैं कीर्तन नहीं सुनदा, मैं बाणी नहीं सुनदा। कई लोग कहणगे सानू पता ही है जो उत्थे कहना आ की सुनना, पर महाराज कहने सुन सुन के बंदा बहुत वड्डा बन जांदा। सुनया दीप लो पाताल, सुन के ही पता लगता है कि सत दीप ने, 14 लोक ने, ते सत पताल ने। सुन के पता लग्या महाराज पहला सुन का एक मातम दसोंगे। पहला तो मनुख नूं उहदी सधारण बोली विच जीत समझाई जाती है, फिर उस बाद दूसरी बोली च गल आउंदी। सुनया पोहे ना सकै काल, सुन के ही पता लगता कि मौत भी कोई चीज है। मौत पोह नहीं सकती बंदे नूं, किनूं कहिंदे? सुन के ही पता लग्या भी नाम सुनने वाले नूं मौत पोह नहीं सकती, देख नहीं सकती, लिजा नहीं सकती। नानक भगतां सदा विगास। यह गल भी सुन के ही पता लगी है भी भगतां नूं सदा ही खेड़ा रहिंदा। सुनया दुख पाप का नाश, सुनन दे नाल ही दुख ते पाप की निवृत्ति हुंदी पई। नाम दे सुनन नाल कन्नां विच नाम पैंदा जावे दुख ते पाप की निवृत्ति होनी शुरू हो जाती। हुण उही चीजां ने संसार दीआं जिन्हां नाल दुख ते पाप वधदा है। देखो सुनन दा फायदा भी है ते सुनन दा नुकसान भी है। महाराज कहिंदे जे चंगीआं चीजां सुन लोंगे उहदा फायदा, माड़ियां चीजां सुन लोंगे उहदा नुकसान है। इस करके जे गुरु की बाणी सुनीए, जे कन्नां नाल वाहिगुरु मंत्र सुनीए, मूल मंत्र सुनीए, तां उहदा बहुत भारी लाभ होवेगा। तां सतगुरु महाराज कहिंदे सिद्धो जिहड़ा सुनना है ना ਜਾਂ ਸਾਧ ਸੰਗਤ ਜੀ ਜਿਹੜਾ ਸੁਣਨਾ ਨਾ, ਸੁਣਨਾ ਜ਼ਰੂਰ ਚਾਹੀਦਾ। ਕਈ ਵਾਰੀ ਐਸਾ ਵੀ ਹੁੰਦਾ, ਕਈ ਥਾਈਂ ਕਥਾ ਵਾਚਕ ਕਥਾ ਕਰਦੇ ਨੇ, ਆਮ ਤੌਰ 'ਤੇ ਸੰਗਤਾਂ ਦਾ ਕਹਿਣਾ ਵੀ ਅੱਜ ਨਹੀਂ ਅਸੀਂ ਸੁਣਦੇ ਜੀ, ਅੱਜ ਫਲਾਨਾ ਬੰਦਾ ਨਹੀਂ ਆ, ਅੱਜ ਨਹੀਂ ਸੁਣਨਾ। ਪਰ ਮੇਰਾ ਇੱਕ ਵਿਚਾਰ ਇਹ ਬਣਦਾ, ਕਿਤੇ ਵੀ ਕਦੇ ਵੀ ਮੈਂ ਕਿਤੇ ਚਲਾ ਜਾਵਾਂ ਮੱਥਾ ਟੇਕਣ ਕਿਸੇ ਸਥਾਨ 'ਤੇ, ਜੇ ਕਥਾ ਕਰਦਾ ਮੈਂ ਜ਼ਰੂਰ ਸੁਣਦਾ ਉਹਦੀ, ਭਾਵੇਂ ਉਹ ਕਹੀ ਜੀ ਵੀ ਕਥਾ ਕਰੇ। ਪਰ ਇੱਕ ਚੀਜ਼ ਦੇਖੀ ਆ ਕਿ ਰੱਬ ਸਾਰਿਆਂ ਅੰਦਰ ਹੈ, ਪਰਮਾਤਮਾ ਉਹਦੇ ਵਿੱਚੋਂ ਇਹੋ ਜਿਹੀ ਗੱਲ ਕਈ ਵਾਰ ਬੁਲਾ ਦਿੰਦਾ ਜਿਹੜੀ ਮੈਨੂੰ ਸਾਰੀ ਜ਼ਿੰਦਗੀ ਨਹੀਂ ਮੈਂ ਕਦੇ ਸੋਚੀ, ਉਹਦੇ ਵਿੱਚੋਂ ਪਤਾ ਨਹੀਂ ਕੀ ਬੋਲ ਜਾਂਦਾ ਉਹ। ਇਸ ਕਰਕੇ ਹਰੇਕ ਨੂੰ ਹੀ ਸੁਣਨਾ ਚਾਹੀਦਾ, ਸੁਣ ਕੇ ਕਦੇ ਨਾ ਕਦੇ ਉਹਦੇ ਵਿੱਚੋਂ ਫਿਰ ਗਿਆਨ, ਕੋਈ ਨਾ ਕੋਈ ਗਿਆਨ ਦੀ ਚੀਜ਼ ਮਿਲ ਜਾਂਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਰਵਣ ਕਰਨ ਦਾ ਬਹੁਤ ਵੱਡਾ ਮਹਾਤਮਾ ਹੈ, ਨਾਲੇ ਨਾਮ ਦੇ ਸੁਣਨ ਦਾ ਮਹਾਤਮਾ ਸਾਰੇ ਹੀ ਕਹਿੰਦੇ ਨੇ। ਆ ਜਿਹੜੇ ਨਾਥ ਨੇ, ਸੁਰ ਦੇਵਤੇ ਨੇ, ਪੀਰ ਨੇ, ਸਿੱਧ ਨੇ, ਇਹਨਾਂ ਨੂੰ ਪੁੱਛੋ ਤੁਸੀਂ ਨਾਥ ਕਿਵੇਂ ਬਣੇ, ਦੇਵਤੇ ਕਿਵੇਂ ਬਣੇ, ਪੀਰ ਕਿਵੇਂ ਬਣੇ, ਸਿੱਧ ਕਿਵੇਂ ਬਣੇ। ਉਹ ਕਹਿੰਦੇ ਸੁਣਿਆ, ਕਹਿੰਦੇ ਅਸੀਂ ਤਾਂ ਨਾਮ ਨੂੰ ਸੁਣ ਸੁਣ ਕੇ ਏਡੀ ਉੱਚੀ ਅਵਸਥਾ ਤੱਕ ਆ ਗਏ, ਇਹ ਵੀ ਨਾਮ ਨੂੰ ਸੁਣ ਕੇ ਹੀ ਏਡੇ ਏਡੇ ਬਣੇ ਨੇ। ਇਹ ਕਿਹੜਾ ਜੰਮਦਿਆਂ ਸਾਰ ਹੀ ਨਾਥ ਬਣ ਗਿਆ ਸੀ ਕੋਈ, ਜਾਂ ਸਿੱਧ ਬਣ ਗਿਆ ਸੀ ਕੋਈ? ਨਾਮ ਜਪ ਜਪ ਕੇ ਹੀ ਬੰਦਾ ਇੰਨੀ ਉੱਚੀ ਅਵਸਥਾ ਤੱਕ ਜਾਂਦਾ, ਨਾਮ ਨੂੰ ਸੁਣ ਸੁਣ ਕੇ ਹੀ ਪਹੁੰਚਦਾ। ਇਸ ਕਰਕੇ ਮਹਾਰਾਜ ਕਹਿੰਦੇ ਸੁਣਨ ਦੇ ਨਾਲ ਹੀ ਜਿਹੜਾ ਆਕਾਸ਼ ਹੈ, ਧਵਲ ਧੌਲਾ ਬਲਦ ਹੈ, ਧਰਤੀ ਹੈ, ਇਹ ਵੀ ਨਾਮ ਦੇ ਸ਼ਰਵਣ ਕਰਕੇ ਹੀ ਸ਼ਕਤੀ ਲੈ ਕੇ ਆਪਣਾ ਕਾਰਜ ਕਰਦੇ ਨੇ। ਦੀਪ ਲੋ ਪਾਤਾਲ ਵੀ ਨਾਮ ਦੇ ਆਸਰੇ ਹੀ ਕਰਦੇ ਨੇ ਸਾਰਾ ਕੁਝ। ਤੇ ਜਿਹੜੀ ਹੈ ਨਾਮ ਦੇ ਸੁਣ ਕਰਕੇ ਕਾਲ ਟਲ ਜਾਂਦਾ ਇਨਸਾਨ ਦਾ, ਭਗਤੀ ਕਰਨ ਵਾਲਿਆਂ ਦਾ। ਵਾਹਿਗੁਰੂ ਵਾਹਿਗੁਰੂ ਕਰਦਿਆਂ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ, ਭਗਤਾਂ ਦੇ ਹਿਰਦੇ 'ਚ ਖੇੜਾ ਰਹਿੰਦਾ ਸਦਾ। ਕਿਉਂਕਿ ਜੇ ਇਹਨਾਂ ਕੋਲੋਂ ਵੀ ਜਾ ਕੇ ਪੁੱਛੀਏ ਨਾ ਵੀ ਤੁਸੀਂ ਨਾਥ ਕਿਵੇਂ ਬਣੇ ਜਾਂ ਆਹ ਚੀਜ਼ਾਂ ਕਿਵੇਂ ਬਣੀਆਂ, ਤਾਂ ਇਹ ਮਹਾਰਾਜ ਕਹਿੰਦੇ ਸਾਰਾ ਸ਼ਰਵਣ ਦਾ ਹੀ ਮਹਾਤਮ ਹੈ। ਸ਼ਰਵਣ ਸਾਰਿਆਂ ਨਾਲੋਂ ਵੱਡੀ ਭਗਤੀ ਹੈ। ਕੱਲ੍ਹ ਨੂੰ ਵਿਚਾਰ ਕਰਾਂਗੇ ਅੱਗੇ, ਜੇ ਜੁਗ ਚਾਰੇ ਆਰਜਾ ਦਾ ਥੋੜ੍ਹਾ ਸੂਖਮ ਵਿਚਾਰ ਕਰਕੇ, ਫਿਰ ਇਸ ਪੌੜੀ ਦਾ ਵੀ ਅੱਗੇ ਵਿਚਾਰ ਕਰਾਂਗੇ ਕਿ ਸੁਣਿਆ ਸਿੱਧ ਪੀਰ ਸੁਰਨਾਥ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਆਓ ਨਾਮ ਨੂੰ ਕੰਨਾਂ ਨਾਲ ਸੁਣੀ ਜਾਓ, ਬਸ ਇਹ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਇਸ ਤੋਂ ਥੱਲੇ ਬਹੁਤ ਕੁਛ ਹੈਗਾ, ਇੱਥੇ ਧਿਆਨ ਕਰੋ, ਉੱਥੇ ਧਿਆਨ ਕਰੋ, ਆਹ ਗੱਲ ਕਰੋ, ਉਹ ਕਰੋ, ਸਾਰੀਆਂ ਗੱਲਾਂ ਨਾਲੋਂ ਸ਼੍ਰੋਮਣੀ ਜਿਹੜੀ ਆ ਨਾ, ਮਹਾਰਾਜ ਨੇ ਜਿਹੜੇ ਬਚਨ ਕੀਤੇ ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ, ਇਹ ਸਭ ਤੋਂ ਵੱਡੀ ਮਹਾਰਾਜ ਦੀ ਸਿੱਖਿਆ ਹੈ ਕਿ ਮੂੰਹ ਨਾਲ ਬੋਲੋ ਅਤੇ ਕੰਨਾਂ ਨਾਲ ਬਾਣੀ ਨੂੰ ਸੁਣੀ ਜਾਓ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਪੌੜੀ 'ਤੇ ਆਪਣੇ 'ਤੇ ਕਿਰਪਾ ਕੀਤੀ ਸੀ। ਕੁਛ ਐਸੇ ਅਰਥ ਨੇ ਜਿਹੜੇ ਅੱਜ ਦੇ ਯੁੱਗ 'ਚ ਅਲੋਪ ਹੋਏ ਨੇ, ਕਿਉਂ? ਇੱਕ ਨਵੀਂ ਚੀਜ਼ ਚੱਲੀ, ਨਵੇਂ ਵਿਦਵਾਨ ਆਏ, ਕੁਝ ਪੁਰਾਣੇ ਵਿਦਵਾਨਾਂ ਦੀਆਂ ਚੀਜ਼ਾਂ ਨੇ ਜਿਹੜੀਆਂ, ਪੁਰਾਣੇ ਵਿਦਵਾਨ ਜਿਵੇਂ ਹੁਣ ਵੀ ਬੈਠੇ ਨੇ, ਜਦੋਂ ਕਦੇ ਗੈਸਟ ਵਿੱਚ ਉਹ ਸਿੱਧੇ ਸਾਦੇ ਅਰਥ ਸੁਣਦੇ ਨੇ, ਪਰ ਉਹ ਕਹਿ ਵੀ ਦਿੰਦੇ ਨੇ ਜਿਹੜੇ ਉਹ ਅਰਥ ਸੀ ਦੂਸਰੇ, ਗਾਉਣੀ ਅਰਥ, ਇਹ ਸੰਕੇਤੀ ਅਰਥ, ਕਈ ਤਰ੍ਹਾਂ ਦੇ ਅਰਥ ਨੇ, ਉਹ ਅਰਥ ਨਹੀਂ ਲਾਏ। ਉਹਨਾਂ ਵਾਸਤੇ ਇਹੋ ਜਿਹੀ ਚੀਜ਼ ਲਾਉਣੀ ਪੈਂਦੀ ਹੈ। ਬਾਕੀ ਇਹ ਹੈ ਵੀ ਜਿਨ੍ਹਾਂ ਨੇ ਕੁਛ ਵਿਦਾਂਤ ਪੜ੍ਹਿਆ ਹੁੰਦਾ ਉਹਨਾਂ ਨੂੰ ਕੁਝ ਇਹਨਾਂ ਚੀਜ਼ਾਂ ਦੀ ਥੋੜ੍ਹੀ ਥੋੜ੍ਹੀ ਸਮਝ ਪੈਣ ਲੱਗ ਪੈਂਦੀ। ਨਵੇਂ ਯੁੱਗ ਦੇ ਵਿੱਚ ਨਵੇਂ ਅਰਥ ਨੇ ਲਾਏ ਹੋਏ ਨੇ, ਉਹ ਲਿਖੇ ਹੋਏ ਅੱਖਰ ਤੋਂ ਗਾਹ ਨਹੀਂ ਵੱਧਦੇ, ਵੀ ਇੰਨਾ ਹੀ ਲਿਖਿਆ ਹੋਇਆ। ਪਰ ਇਹਦੇ ਵਿੱਚੋਂ ਡੂੰਘਾ ਭਾਵ ਜਦੋਂ ਨਿਕਲਦਾ, ਤਾਂ ਉਦੋਂ ਆਪਾਂ ਬਹੁਤ ਡੂੰਘਾ ਭਾਵ ਸੰਸਾਰੀ ਕੰਮਾਂ ਵਿੱਚ ਤਾਂ ਡੂੰਘਾ ਭਾਵ ਆਪਾਂ ਕੱਢ ਲੈਂਦੇ ਹਾਂ, ਪਰ ਜਦੋਂ ਗੁਰਬਾਣੀ ਵਿੱਚ ਆਉਂਦੀ ਗੱਲ ਉਦੋਂ ਡੂੰਘਾ ਭਾਵ ਨਿਕਲਣਾ ਔਖਾ ਹੋ ਜਾਂਦਾ। ਇਹ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਪਹਿਲਾਂ ਸਿੱਧਾਂ ਨਾਲ ਚਰਚਾ ਹੋਣੀ, ਫਿਰ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਹੋਰ ਗੁਰਸਿੱਖ ਪੁੱਛਦੇ ਨੇ, ਮਹਾਰਾਜ ਜੀ ਜੇ ਆਰਜ ਬਣਨਾ ਹੋਵੇ ਬੰਦੇ ਨੇ ਸ੍ਰੇਸ਼ਠ ਬਣਨਾ ਸਾਰਿਆਂ ਨਾਲੋਂ, ਆਰਜ ਦਾ ਮਤਲਬ ਸ੍ਰੇਸ਼ਠ ਹੁੰਦਾ, ਤਾਂ ਆਪ ਕਿਰਪਾ ਕਰਕੇ ਦੱਸੋ ਵੀ ਫਿਰ ਕੀ ਸਾਧਨ ਕਰਨੇ ਚਾਹੀਦੇ ਨੇ। ਭਾਵ ਬਦਲ ਦਿੱਤੇ ਨੇ ਇੱਥੇ, ਜੇ ਯੁੱਗ ਚਾਰੇ ਆਰਜਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜੇ ਆਰਜ ਸ੍ਰੇਸ਼ਠ ਬਣਨਾ ਹੈ ਤਾਂ ਚਾਰ ਜਿਹੜੇ ਨੇ ਸ਼ਰਵਣ ਮੰਨਣ ਮਧਿਆਸਣ ਤਤੰਗ ਦਾ ਸੋਧਨ ਕਰਨਾ, ਇਹ ਚਾਰ ਚੀਜ਼ਾਂ ਆ ਜਾਂਦੀਆਂ ਨੇ। ਫਿਰ ਇਹ ਜਿਹੜੇ ਚਾਰ ਨੇ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ, ਇਹਦੀ ਵਿਆਖਿਆ ਦੀ ਲੋੜ ਨਹੀਂ ਕਿਉਂਕਿ ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਇਸ ਕਰਕੇ ਜਿਹੜੀ ਪਹਿਲਾਂ ਵਿਆਖਿਆ ਕੀਤੀ ਹੁੰਦੀ ਉਹਦੀ ਇਹੀ ਮੌਜ ਰਹਿੰਦੀ ਹੈ ਕਿ ਬਾਅਦ ਵਿੱਚ ਉਹਨੂੰ ਦੁਬਾਰਾ ਵਿਆਖਿਆ ਕਰਨ ਦੀ ਲੋੜ ਨਹੀਂ ਪੈਂਦੀ। ਸ਼ਰਵਣ ਮੰਨਣ ਅਧਿਆਸਣ ਤਤੰਗ ਦਾ ਸੋਧਨ ਵੀ ਆਪ ਨੇ ਸੁਣਿਆ, ਉਹ ਵੀ ਆਪਾਂ ਪੰਜਵੀਂ ਪੌੜੀ ਸਾਰਾ ਕੁਝ ਕਰ ਚੁੱਕੇ ਹਾਂ, ਅਤੇ ਪੰਜਵੀਂ ਪੌੜੀ ਵਿੱਚ ਹੀ ਆਪਾਂ ਨੇ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ ਇਹ ਆਪਾਂ ਉਦੋਂ ਕੀਤਾ ਸੀ ਜਦੋਂ ਅਧਿਕਾਰੀ ਅਨੁਬੰਧ ਸੰਬੰਧ ਅਨੁਬੰਧ ਵਿਸ਼ੇ ਅਨੁਬੰਧ ਇਹ ਅਨੁਬੰਧ ਆਏ ਸੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜੇ ਸ੍ਰੇਸ਼ਠ ਬਣਨਾ ਹੈ ਤਾਂ ਜਿਹੜੇ ਚਾਰ ਸਾਧਨ ਨੇ ਇਹਨਾਂ ਦੇ ਯੁੱਗ ਤੋਂ ਭਾਵ ਸੰਯੁਕਤ ਹੋ ਕੇ ਜਦੋਂ ਜੀਵ ਚੱਲਦਾ ਹੈ ਵਿਰਾਗ ਵਿੱਚ ਵਿਵੇਕ ਵਿੱਚ ਖੜਸਮਤੀ ਵਿੱਚ ਮੋਖ ਇੱਛਾ ਵਿੱਚ ਇਹਦੇ ਸੰਯੁਕਤ ਹੋ ਕੇ ਚੱਲਦਾ ਹੈ, ਫਿਰ ਉਹਦੇ ਨਾਲ ਕੀ ਵਰਤਦੀ ਹੈ ਹੋਰ ਦਸੂਣੀ ਹੋਏ। ਫਿਰ ਦਾ ਜਿਹੜੀ ਦਵੈਸ਼ ਹੈ ਇਸ ਦਵੈਸ਼ ਤੋਂ ਇਹਦੀ ਬਿਰਤੀ ਸਾਧਨਾ ਕਰਕੇ ਊਣੀ ਹੋ ਜਾਂਦੀ ਹੈ। ਕਿਹੜੀ? ਜਿਹੜੀ ਦਵੈਸ਼ ਦੇਣ ਵਾਲੀ ਚੀਜ਼ ਹੈ ਨਾ ਉਹ ਹੈਗੀ ਅਵਿਦਿਆ। ਅਵਿਦਿਆ ਤੋਂ ਜੇ ਆਪਣੇ ਆਪ ਨੂੰ ਪਰੇ ਕਰਨਾ ਹੋਵੇ ਤਾਂ ਇਹ ਚਾਰ ਸਾਧਨਾ ਦੀ ਲੋੜ ਪੈਂਦੀ ਹੈ, ਕਿਉਂਕਿ ਚਾਰ ਸਾਧਨਾਂ ਤੋਂ ਬਿਨਾਂ ਜੀਵ ਦੀ ਅਵਿਦਿਆ ਜਾਂਦੀ ਨਹੀਂ। ਫਿਰ ਜਿਹੜੀ ਇਹ ਅਵਿਦਿਆ ਹੈ ਇਹਦੇ ਤੋਂ ਅਤੇ ਜਿਹੜੀਆਂ ਦਸੇ ਇੰਦਰੀਆਂ ਨੇ ਇਹਨਾਂ ਨੂੰ ਊਣੀਆਂ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਿਆਂ ਤੋਂ, ਇਹ ਊਣੀਆਂ ਹੋ ਜਾਣਗੀਆਂ ਜਦੋਂ ਖਾਲੀ ਹੋ ਜਾਣਗੀਆਂ ਦਸੋ ਇੰਦਰੀਆਂ ਵਿਸ਼ਿਆਂ ਤੋਂ ਰਹਿਤ ਕਰ ਲਵਾਂਗੇ ਚਾਰ ਸਾਧਨਾਂ ਦੇ ਸੰਯੁਕਤ ਹੋ ਕੇ, ਫਿਰ ਪਰਮੇਸ਼ਰ ਨੂੰ ਕਿੱਥੇ ਜਾਣ ਲਵਾਂਗੇ ਜੀ? ਨਵਾਂ ਖੰਡਾਂ ਵਿੱਚ ਜਾਣ ਹੀ ਹੈ, ਅੱਠੀ ਪਹਿਰੀ ਅੱਠ ਖੰਡ ਨਵਾਂ ਖੰਡ ਸਰੀਰ, ਇਹ ਖੰਡ ਹੈ ਸਾਡਾ ਨੌਵਾਂ ਖੰਡ। ਇਸ ਕਰਕੇ ਇਸਮੈਂ ਨਾਮ ਨਿਧਾਨ ਏਕ ਭਲ ਹੈ ਗੁਣੀ ਗਹੀਰ, ਅੱਠੀ ਪਹਿਰੀ ਅੱਠ ਖੰਡ ਨੌਵਾਂ ਖੰਡ ਸਰੀਰ, ਨਵਾਂ ਖੰਡਾਂ ਵਿੱਚ ਜਾਣੀਆਂ। ਨੌਵੇਂ ਖੰਡ ਵਾਲੇ ਸਰੀਰ ਨੌ ਜਿਹੜੇ ਖੰਡ ਨੇ ਸਰੀਰ ਦੇ ਇਹਦੇ ਵਿੱਚ ਪਰਮੇਸ਼ੁਰ ਨੂੰ ਫਿਰ ਜਾਣ ਲਈਦਾ। ਨਾਲ ਚੱਲੇ ਸਭ ਕੋਏ, ਜਦੋਂ ਆਪਾਂ ਇੱਕ ਪੱਖ ਵਿੱਚ ਇਹਨਾਂ ਨੂੰ ਨਾਲ ਲੈਂਦੇ ਹਾਂ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ ਨੂੰ, ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ, ਹਿਰਦੇ 'ਚ ਬ੍ਰਹਮ ਨੂੰ ਦੇਖ ਲੈਂਦੇ ਹਾਂ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਈਰਖਾ ਦਵੈਸ਼ ਜਿੰਨੀ ਗੰਦਗੀ ਹੈ ਸਾਰੀ ਚਲੀ ਜਾਂਦੀ ਹੈ, ਉੱਥੇ ਹਰ ਇੱਕ ਚੀਜ਼ ਨਾਸ ਹੋ ਜਾਂਦੀ ਹੈ। ਅਤੇ ਜਿਹੜੇ ਸ਼ੁਭ ਗੁਣ ਨੇ ਉਹ ਅੰਦਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ। ਨਾਲ ਚੱਲੇ ਸਭ ਕੋਏ, ਸਤ ਸੰਤੋਖ ਦਇਆ ਧਰਮ ਵਿਚਾਰ ਮਿੱਠਾ ਬੋਲਣਾ ਨਿਵ ਚੱਲਣਾ ਧੀਰਜ ਰੱਖਣਾ, ਇਹ ਸਾਰੇ ਸ਼ੁਭ ਗੁਣ ਅੰਦਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਵੀ ਆਪਾਂ ਸੁਣ ਚੁੱਕੇ ਹਾਂ ਨਿਧਿਆਸਣ ਦੇ ਵਿੱਚ, ਸ਼ਰਵਣ ਵਿੱਚ, ਮੰਨਣ ਵਿੱਚ, ਫਿਰ ਨਿਧਿਆਸਣ ਵਿੱਚ, ਕਿ ਇਹ ਉਹੀ ਚੀਜ਼ ਆਈ ਹੈ ਕਿ ਸਜਾਤੀ ਬਿਰਤੀਆਂ ਦਾ ਪ੍ਰਵਾਹ ਬਾਹਰ ਨੂੰ ਚਲਾ ਦਿੰਦੇ ਹਾਂ ਅਤੇ ਵਿਜਾਤੀ ਬਿਰਤੀਆਂ ਦਾ ਪ੍ਰਵਾਹ ਅੰਦਰ ਨੂੰ ਚੱਲ ਪੈਂਦਾ ਹੈ। ਤਿਆਗਣੇ ਯੋਗ ਚੀਜ਼ ਜਿਹੜੀ ਤਿਆਗਣੀ ਆ ਉਹਦਾ ਤਿਆਗ ਕਰ ਦਿੰਦੇ ਨੇ, ਕਾਮ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਇਹਦਾ ਤਿਆਗ ਹੋਣਾ ਸ਼ੁਰੂ ਹੋ ਜਾਂਦਾ। ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਇਹਦਾ ਤਿਆਗ ਹੋ ਗਿਆ। ਅਤੇ ਗ੍ਰਹਿਣ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰਨੇ। ਰੇ ਮਨ ਐਸੋ ਕਰ ਸੁਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਇਹ ਸਾਰਾ ਸ਼ਬਦ। ਇਸ ਕਰਕੇ ਵਿਜਾਤੀ ਅਤੇ ਸਜਾਤੀ ਬਿਰਤੀਆਂ ਦੇ ਪ੍ਰਵਾਹ ਅੰਦਰ ਬਾਹਰ ਨੂੰ ਆਪਣੇ ਆਪ ਹੀ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਜਿਵੇਂ ਦਿਲ ਦੀਆਂ ਜਿਹੜੀਆਂ ਮੁੱਖ ਨਾੜਾਂ ਨੇ ਸਪਲਾਈ ਕਰਦੀਆਂ, ਜੇ ਇਹਨਾਂ ਦੇ ਵਾਲਵ ਬੰਦ ਹੋ ਜਾਣ ਇੱਕ ਵਾਰੀ, ਜਾਂ ਖੂਨ ਆਉਣਾ ਜਾਣਾ ਬੰਦ ਹੋ ਜਾਵੇ, ਤਾਂ ਦਿਲ ਦੇ ਉੱਤੇ ਬੜਾ ਭੈੜਾ ਅਸਰ ਪੈਂਦਾ। ਦਿਲ ਦੇ ਵਿੱਚ ਵੀ ਇਹੀ ਚੀਜ਼ ਹੈ, ਸਜਾਤੀ ਅਤੇ ਵਿਜਾਤੀ ਪ੍ਰਵਾਹ ਚੱਲਦਾ। ਇੱਕ ਪਾਸੇ ਗੰਦਾ ਖੂਨ ਆਉਂਦਾ, ਇੱਕ ਪਾਸੇ ਸਾਫ਼ ਹੋ ਕੇ ਜਾਂਦਾ। ਗੁਰਦਿਆਂ ਵਿੱਚ ਵੀ ਸਜਾਤੀ ਵਿਜਾਤੀ ਪ੍ਰਵਾਹ ਹੀ ਚੱਲਦਾ। ਇਹਨੂੰ ਕਦੇ ਆਪਾਂ ਧਿਆਨ ਨਾਲ ਦੇਖਿਆ ਨਹੀਂ। ਸਜਾਤੀ ਅਤੇ ਵਿਜਾਤੀ ਆਪਣਾ ਸਵਾਸ ਵੀ ਇਹੀ ਕਿਰਿਆ ਕਰਦਾ ਹੈ। ਜਦੋਂ ਤਾਂ ਆਪਾਂ ਅੰਦਰ ਨੂੰ ਸਵਾਸ ਲੈ ਕੇ ਜਾਂਦੇ ਹਾਂ, ਆਕਸੀਜਨ ਲਿਜਾਂਦੇ ਹਾਂ, ਉਦੋਂ ਵਿਜਾਤੀ ਪ੍ਰਵਾਹ ਚੱਲਦਾ ਜਿਹੜਾ ਸਾਨੂੰ ਤਾਕਤ ਦਿੰਦਾ। ਜਦੋਂ ਬਾਹਰ ਨੂੰ ਕਾਰਬਨ ਡਾਈਆਕਸਾਈਡ ਬਾਹਰ ਨੂੰ ਕੱਢਦੇ ਹਾਂ, ਉਦੋਂ ਸਜਾਤੀ ਪ੍ਰਵਾਹ ਵਿਜਾਤੀ ਚੱਲਦਾ ਫਿਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਫਿਰ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ ਸਜਾਤੀ ਅਤੇ ਵਿਜਾਤੀ ਹੁੰਦਾ, ਮਾੜੇ ਔਗੁਣਾਂ ਨੂੰ ਬਾਹਰ ਕੱਢ ਦੇਣਾ। ਚੰਗਾ ਨਾਉ ਰਖਾਏ ਕੈ, ਫਿਰ ਜਦੋਂ ਇਹੋ ਜਿਹੀ ਅਵਸਥਾ ਦਾ ਮਾਲਕ ਹੋ ਜਾਂਦਾ ਹੈ, ਚੰਗਾ ਨਾਉ ਵੱਧ ਤੋਂ ਵੱਧ ਉਹਦਾ ਕੀ ਹੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਜੀਵ ਨੂੰ ਕਹਿਣ ਲੱਗ ਜਾਂਦੇ ਨੇ ਕਿ ਬ੍ਰਹਮ ਗਿਆਨ ਵਿੱਚ ਜਦੋਂ ਜੀਵ ਚਲਿਆ ਗਿਆ, ਇਹਨਾਂ ਚਾਰਾਂ ਸਾਧਨਾ ਕਰਕੇ ਨਵਾਂ ਖੰਡਾਂ ਵਾਲੇ ਸਰੀਰ ਵਿੱਚ ਦਰਸ਼ਨ ਹੋ ਗਏ, ਤਾਂ ਉਹਨੂੰ ਕਹਿੰਦੇ ਨੇ ਚੰਗਾ ਨਾਉ ਰਖਾਏ ਕੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਨਾਮ ਰਖਾ ਕੇ ਜਸ ਕੀਰਤ ਜਗ ਲੇ। ਫਿਰ ਸੰਸਾਰ ਦੇ ਅੰਦਰ ਜਸ ਹੁੰਦਾ, ਪਰਲੋਕ ਵਿੱਚ ਉਹਦੀ ਕੀਰਤੀ ਹੁੰਦੀ, ਜਿਉਂਦਿਆਂ ਜਸ ਹੁੰਦਾ। ਪੂਰਨ ਬ੍ਰਹਮ ਗਿਆਨ 'ਚ ਜਾ ਕੇ ਕੋਈ ਲਾਲਚ, ਕੋਈ ਤ੍ਰਿਸ਼ਨਾ, ਕੋਈ ਵਿਸ਼ੇ, ਇਹੋ ਜਿਹੀ ਕੋਈ ਚੀਜ਼ ਨਹੀਂ ਰਹਿੰਦੀ, ਸਭ ਖਤਮ ਹੋ ਜਾਂਦੀਆਂ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਜੇ ਤਿਸ ਨਦਰ ਨਾ ਆਵਈ, ਜੇ ਤੋਂ ਭਾਵ ਜਿਹੜੀ ਤਿਸ ਤ੍ਰਿਸ਼ਨਾ ਨਾ ਉਹਦੇ ਅੰਦਰ ਨਜ਼ਰ ਹੀ ਨਹੀਂ ਆਉਂਦੀ। ਤ੍ਰਿਸ਼ਨਾ ਸਰੀਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਤ੍ਰਿਸ਼ਨਾ ਹੀ ਮੁੱਕ ਜਾਂਦੀ ਹੈ ਉਹਦੇ ਅੰਦਰੋਂ। ਜੇ ਚਾਰਾਂ ਸਾਧਨਾਂ ਦੇ ਸੰਯੁਕਤ ਹੋ ਕੇ ਇੱਕ ਵਾਰ ਕੰਮ ਸ਼ੁਰੂ ਕਰ ਦਈਏ, ਤਾਂ ਨੌ ਖੰਡਾਂ ਵਾਲੇ ਸਰੀਰ ਅੰਦਰ ਇੱਕ ਵਾਰ ਵਾਹਿਗੁਰੂ ਨੂੰ ਦੇਖ ਲਈਏ, ਤਾਂ ਤ੍ਰਿਸ਼ਨਾ ਨਾਮੇ ਚੀਜ਼ ਉੱਥੇ ਰਹਿੰਦੀ ਹੀ ਨਹੀਂ, ਕਿਉਂਕਿ ਮਾਇਆ ਦੀ ਸ਼ਕਤੀ ਹੈ ਤ੍ਰਿਸ਼ਨਾ। ਜਿੰਨੀ ਮਰਜ਼ੀ ਆ ਜਾਵੇ ਬੰਦੇ ਦਾ ਮਨ ਭਰਦਾ ਨਹੀਂ, ਪਰ ਬ੍ਰਹਮ ਗਿਆਨੀ ਇਸ ਤ੍ਰਿਸ਼ਨਾ ਤੋਂ ਦੂਰ ਹੋ ਜਾਂਦੇ ਨੇ। ਉਹਨਾਂ ਦੇ ਮਨ ਦੇ ਅੰਦਰ ਇੱਕੋ ਹੀ ਲਾਲਸਾ ਬਣੀ ਰਹਿੰਦੀ ਹੈ ਕਿ ਵੱਧ ਤੋਂ ਵੱਧ ਨਾਮ ਜਪੀਏ। ਬ੍ਰਹਮ ਗਿਆਨੀ ਬਣ ਕੇ ਵੱਧ ਤੋਂ ਵੱਧ ਪਰਉਪਕਾਰ ਕਰਦੇ ਨੇ, ਸੰਸਾਰ ਦਾ ਭਲਾ ਕਰਦੇ ਨੇ, ਆਪ ਜਪਾਵਰ ਹੈ ਨਾਮ ਜਪਾਵੈ ਦੀ ਕਿਰਿਆ ਨੂੰ ਕਰਦੇ ਨੇ। ਇਸ ਕਰਕੇ ਤਾਂ ਵਾਤ ਨਾ ਪੁੱਛੈ ਕਿ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ, ਵਾਏ ਪਿੱਤ ਕਫ, ਵਾਏ ਤੋਂ ਵਾਤ, ਵਾਤ ਤੋਂ ਹੁੰਦੀ ਹੈ ਪੌਣ ਹਵਾ। ਕਿਸੇ ਦੇ ਸਰੀਰ ਵਿੱਚ ਵਾਤ ਦਾ ਵਾਧਾ ਹੋ ਜਾਂਦਾ, ਉਹਦੇ ਸਰੀਰ ਨੂੰ ਵਾਤ ਨੁਕਸਾਨ ਦੇਣ ਲੱਗ ਜਾਂਦੀ। ਵਾਤ ਕਹਿੰਦੇ ਨੇ ਪੌਣ ਨੂੰ, ਪੌਣ ਹੁੰਦੀ ਵਾਸ਼ਨਾ ਦੀ, ਅਤੇ ਜਿਹੜੀ ਵਾਸ਼ਨਾ ਨਾ, ਤਾਂ ਵਾਤ ਨਾ ਪੁੱਛੈ ਕਿ ਕੀ ਪੁੱਛਦੇ ਹੋ, ਕਹਿੰਦੇ ਫਿਰ ਉੱਥੇ ਕੋਈ ਵਾਸ਼ਨਾ ਰਹਿੰਦੀ ਹੀ ਨਹੀਂ। ਕੀਟਾ ਅੰਦਰ ਕੀਟ ਕਰ, ਜਿਹੜੀ ਹੁੰਦੀ ਹੈ ਨਾ ਮੈਲ, ਕੀਟ ਮੈਲ ਨੂੰ ਕਹਿੰਦੇ ਕੀਟਾ। ਕੀਟਾ ਮੈਲ ਕਿਹੜੀ ਹੁੰਦੀ ਹੈ, ਜਿਹੜੀ ਆਪਣੇ ਅੰਦਰ ਮਲ ਵਿਖੇਪ ਅਵਰਨ ਦੀ ਮੈਲ ਹੈ, ਇਹਨੂੰ ਕੀਟ ਅਰਥ ਹੁੰਦਾ ਕੱਟਣਾ। ਆਪਣੇ ਅੰਦਰ ਦੀ ਮਲ ਵਿਖੇਪ ਅਵਰਨ ਦੀ ਮੈਲ ਨੂੰ ਕੱਟ ਕੇ ਆਪਣੇ ਆਪ ਨੂੰ ਇੰਨਾ ਸ਼ੁੱਧ ਕਰ ਲੈਂਦੇ ਨੇ, ਦੋਸ਼ੀ ਦੋਸ਼ ਧਰੇ, ਦੋਸ਼ੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਉਹ ਉਲਟਾ ਕੇ ਬ੍ਰਹਮ ਗਿਆਨੀ ਵਿੱਚ ਦੋਸ਼ ਧਰਨ ਲੱਗ ਜਾਂਦੇ ਨੇ। ਕਿਵੇਂ, ਜਿਵੇਂ ਕੋਈ ਬੰਦਾ ਗੁਰਦੁਆਰਾ ਮੋਤੀ ਬਾਗ, ਮੈਂ ਵੈਸੇ ਹੀ ਗੱਲ ਕਰ ਰਿਹਾ, ਉੱਥੇ ਕੋਈ ਬੰਦਾ ਜੁੱਤੀ ਚੱਕ ਕੇ ਲੈ ਗਿਆ, ਫੜਿਆ ਗਿਆ, ਕੁੱਟ ਪਈ, ਮੁੜ ਕੇ ਇੱਥੇ ਆ ਗਿਆ। ਇੱਥੇ ਆ ਕੇ ਦੇਖੋ ਜੀ ਮੋਤੀ ਬਾਗ ਕਿੰਨਾ ਪ੍ਰਬੰਧ ਮਾੜਾ, ਦੇਖੋ ਜੀ ਉੱਥੇ ਤਾਂ ਸਾਰੇ ਮਾੜੇ ਨੇ ਜੀ, ਮੈਨੂੰ ਬੜਾ ਕੁੱਟਿਆ ਜੀ, ਮੈਨੂੰ ਐਂ ਕੀਤਾ ਜੀ,
ਉਹਨੇ ਆਪਣੀ ਗੱਲ ਨਹੀਂ ਦੱਸਣੀ ਕਿ ਮੈਂ ਉੱਥੇ ਜੁੱਤੀ ਚੱਕੀ ਸੀ। ਉੱਥੇ ਦੇ ਪ੍ਰਬੰਧ ਨੂੰ ਮਾੜਾ ਕਹੇਗਾ, ਸੰਗਤ ਨੂੰ ਮਾੜਾ ਕਹੇਗਾ, ਲੋਕਾਂ ਨੂੰ ਮਾੜਾ ਕਹੇਗਾ। ਇਸ ਪ੍ਰਕਾਰ ਜਿਹੜੇ ਦੋਸ਼ੀ ਨੇ ਉਲਟਾ ਕੇ ਉਲਟ ਦੋਸ਼ ਧਰਦੇ ਨੇ, ਉਲਟਾ ਚੋਰ ਕੁਤਵਾਲ ਕੋ ਡਾਂਟੇ। ਇਸੇ ਤਰ੍ਹਾਂ ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਲਟਾ ਕੇ ਬ੍ਰਹਮ ਗਿਆਨੀ ਚ ਦੋਸ਼ ਇਹ ਲਾਉਂਦੇ ਨੇ। ਉਹ ਕਹਿੰਦੇ ਨੇ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਤਰੀ ਹਰ ਬਿੰਦਾਵਰ ਨਾ ਦੇਖੋ, ਕੋਈ ਤਾਂ ਇਹ ਕਰਨ ਲੱਗ ਪਿਆ। ਇਹ ਸ਼ਰਵਣੋ ਮੇਰੇ ਉਹ ਸੱਚ ਹੈ ਸੁਣਨ ਨੂੰ ਬਿਠਾਏ। ਚੰਗਾ ਭਲਾ ਨਿੰਦਾ ਚੁਗਲੀ ਸੁਣਦਾ ਸੀ, ਮੈਂ ਹੁਣ ਬਾਣੀ ਸੁਣਨ ਲੱਗ ਪਿਆ। ਉਹ ਉਲਟਾ ਦੋਸ਼ ਧਰਦੇ ਨੇ ਇਹਦੇ ਤੇ। ਚੰਗਾ ਭਲਾ ਇਹਦੇ ਹਿਰਦੇ ਚ ਅਸੀਂ ਵੱਸਦੇ ਸੀ, ਜਿਵੇਂ ਕਿਰਾਏਦਾਰ 25-30 ਸਾਲ ਤੋਂ ਬੈਠਾ ਉਹਨੂੰ ਫੜ ਕੇ ਬਾਹਰ ਕੱਢ ਦਈਏ, ਉਹ ਉਲਟਾ ਮਾਲਕ ਮਕਾਨ ਨੂੰ ਸੜਕ ਤੇ ਖੜ ਕੇ ਗਾਣਾ, ਲੋਕ ਕਹਿਣ ਵੀ ਤੈਨੂੰ ਕੀ ਹੋ ਗਿਆ। ਕਹਿੰਦਾ ਦੱਸੋ ਜੀ ਸਾਨੂੰ ਬੱਚਿਆਂ ਸਮੇਤ ਕੱਢਤਾ ਇੱਥੇ। ਜਾਂ ਮਾਲਕ ਮਕਾਨ ਨੂੰ ਪੁੱਛਿਆ, ਕਹਿੰਦਾ ਕਬਜ਼ੇ ਕਰਕੇ ਬਹਿ ਗਿਆ, ਮੈਂ ਤਰਸ ਕਰਕੇ ਇਹਨੂੰ ਮਕਾਨ ਦਿੱਤਾ। ਉਹ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਬ੍ਰਹਮ ਗਿਆਨੀ ਨੇ ਜਦੋਂ ਬਾਹਰ ਕੱਢਿਆ, ਬਾਹਰ ਖੜ ਕੇ ਰੌਲਾ ਪਾਉਂਦੇ ਨੇ। ਕਹਿੰਦੇ ਦੇਖੋ ਜੀ ਨੈਣ ਨਾ ਦੇਖਿਆ ਸਾਧ ਸੇ ਨੈਣ ਬਿਹਾਲਿਆ, ਦੋਸ਼ ਲਾਉਣ ਆਪਣੇ ਉਲਟ ਦੋਸ਼ ਲਾਉਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਦੋਸ਼ੀ ਜਿਹੜੇ ਨੇ ਉਹ ਉਲਟਾ ਦੋਸ਼ ਲਾਉਂਦੇ ਨੇ। ਹੁਣ ਲਾਈ ਜਾਓ, ਅਸੀਂ ਤਾਂ ਤੁਹਾਨੂੰ ਕੱਢ ਕੇ ਬਾਹਰ ਮਾਰਿਆ, ਕਾਮ ਕਰੋ ਲੋਭ ਮੋਹ ਹੰਕਾਰ ਸਾਰੀਆਂ ਚੀਜ਼ਾਂ ਬਾਹਰ ਕੱਢ ਦਿੱਤੀਆਂ। ਹੁਣ ਉਹ ਜਿਹੜਾ ਐਸਾ ਬ੍ਰਹਮ ਗਿਆਨੀ ਮਹਾਂਪੁਰਸ਼ ਬਣ ਜਾਂਦਾ ਬਾਬਾ ਲਹਿਣਾ ਜੀ, ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, ਨਾਨਕ ਨਿਰਗੁਣ ਗੁਣ ਕਰੇ, ਉਹ ਬ੍ਰਹਮ ਗਿਆਨੀ ਚ ਵੀ ਸਾਡੇ ਜਿੰਨੀ ਸਮਰੱਥਾ ਹੋ ਜਾਂਦੀ ਹੈ, ਉਹ ਵੀ ਨਿਰਗੁਣਿਆਰਿਆਂ ਨੂੰ ਗੁਣ ਦੇਣ ਲੱਗ ਪੈਂਦਾ। ਮੇਰੇ ਅਤੇ ਬਾਬੇ ਬੁੱਢੇ ਚ ਕੋਈ ਫਰਕ ਨਹੀਂ ਹੈ, ਮੇਰੇ ਅਤੇ ਭਾਈ ਵਿਧੀ ਚੰਦ ਚ ਕੋਈ ਫਰਕ ਨਹੀਂ ਹੈ, ਕਿਹਾ ਨਾ ਮਹਾਰਾਜ ਜੀ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜਾ ਕੁਛ ਕਹਿੰਦੇ ਨੇ। ਕਹਿੰਦੇ ਲਓ ਬਈ ਜਿਹਨੇ ਸਾਡੇ ਦਰਸ਼ਨ ਕਰਨੇ ਨੇ, ਜੇ ਅਸੀਂ ਨਾ ਮਿਲੀਏ ਭਾਈ ਵਿਧੀ ਚੰਦ ਦੇ ਦਰਸ਼ਨ ਕਰ ਲਿਆ ਕਰੋ, ਸਾਡੇ ਦਰਸ਼ਨਾਂ ਜਿੰਨਾ ਹੀ ਫਲ ਹੈ ਮੇਰੇ ਪਿਆਰੇ ਦਾ। ਨਿਰਗੁਣ ਆਰਿਆਂ ਨੂੰ ਗੁਣ ਦਿੰਦੇ ਨੇ ਸੱਚੇ ਪਾਤਸ਼ਾਹ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਰੂਪ ਵਿੱਚ ਹੋ ਜਾਂਦਾ, ਜਿਨ੍ਹਾਂ ਵਿੱਚ ਗੁਣ ਨਹੀਂ ਹੁੰਦੇ ਉਹਨਾਂ ਨੂੰ ਗੁਣ ਦੇ ਦਿੰਦੇ ਨੇ। ਜਿਵੇਂ ਸਾਡੇ ਵਰਗੇ ਰੁਲਦੇ ਫਿਰਦੇ ਸੀ, ਮਹਾਂਪੁਰਸ਼ਾਂ ਕੋਲ ਚਲੇ ਗਏ, ਉਹਨਾਂ ਨੇ ਸਾਨੂੰ ਕਥਾ ਦਾ ਗੁਣ ਦੇ ਤਾ। ਕੋਸ਼ਿਸ਼ ਕੀਰਤਨ ਸਿਖਾਉਣ ਦੀ ਵੀ ਕੀਤੀ, ਪਰ ਕਥਾ ਦੀ ਜ਼ਿਆਦਾ ਹੀ ਬਹੁਲਤਾ ਹੋ ਗਈ। ਸੋ ਇਸ ਕਰਕੇ ਜਿਹੜਾ ਬਿਲਕੁਲ ਘਰ ਦੇ ਪੁੱਛਦੇ ਨਹੀਂ, ਜਿਹਨੂੰ ਕਿਤੇ ਕੋਈ ਨਾ ਪੁੱਛੇ, ਜੇ ਕਿਸੇ ਮਹਾਂਪੁਰਸ਼ ਕੋਲ ਚਲਿਆ ਜਾਏ ਉਹਨੂੰ ਘੜ ਕੇ ਹੀਰਾ ਬਣਾ ਦਿੰਦੇ ਨੇ, ਉਹ ਚ ਗੁਣ ਹੀ ਗੁਣ ਭਰ ਦਿੰਦੇ ਨੇ। ਗੁਣਵੰਤਿਆਂ ਗੁਣ ਦੇ, ਜੇ ਕੋਈ ਪਹਿਲਾਂ ਤੋਂ ਗੁਣ ਵਾਲਾ ਉਸ ਬੰਦੇ ਨੂੰ ਬ੍ਰਹਮ ਗਿਆਨੀ ਕਹਿੰਦਾ ਹੋਰ ਗੁਣ ਲੈ ਲੈ ਭਾਈ, ਉਹਨੂੰ ਹੋਰ ਗੁਣ ਦਿੰਦੇ ਨੇ। ਜੇ ਦੋ ਗੁਣ ਨੇ ਤਾਂ ਤੇਰੇ ਚ ਚਾਰ ਕਰ ਦਿੰਦੇ ਆ, ਚਾਰ ਵਾਲੇ ਨੂੰ 6 ਗੁਣਾਂ ਵਾਲਾ ਬਣਾਉਂਦੇ, ਜਾਂ ਉਹ ਗੁਣ ਦੇ ਦਿੰਦੇ ਨੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋ, ਉਹ ਜਿਹਾ ਨਹੀਂ ਕੋਈ ਸੁਝਦਾ ਜਿਹੜਾ ਬ੍ਰਹਮ ਗਿਆਨੀ ਦੇ ਉੱਤੇ ਪਰਉਪਕਾਰ ਕਰੇ, ਜਿਹੜਾ ਬ੍ਰਹਮ ਗਿਆਨੀ ਨੂੰ ਕਹੇ ਮੈਂ ਤੇਰੇ ਉੱਤੇ ਪਰਉਪਕਾਰ ਕਰਦਾ ਹਾਂ। ਜਿਵੇਂ ਭਾਈ ਗੜੀਆ ਸੀ, ਭਾਈ ਦੌਲੇ ਨੇ ਜਦੋਂ ਉਹਦੇ ਕੋਲੋਂ ਪਾਠ ਸੁਣਿਆ ਸ੍ਰੀ ਸੁਖਮਨੀ ਸਾਹਿਬ ਦਾ, ਦੇਖਿਆ ਭਾਈ ਗੜੀਏ ਦੀ ਜੁੱਤੀ ਟੁੱਟੀ ਹੋਈ ਹੈ, ਤੁਰਿਆ ਜਾ ਰਿਹਾ। ਮੁਸਲਮਾਨ ਫਕੀਰ ਸੀ ਦੌਲਾ ਮਿੱਤਰ ਉਹਦਾ, ਕਹਿੰਦਾ ਵੀ ਜੁੱਤੀ ਸਿੱਖ ਦੀ ਟੁੱਟੀ ਹੋਈ ਹੈ ਬਈ, ਬੜਾ ਤਰਸ ਆਇਆ ਮਨ 'ਚ।